कृपा करो दीन के दाते तेरा गुण अब गुण ना विचारो कोई माटी का क्या तुप स्वामी मानस की गत एकी। परम सम्मान योग सतगुरु साहिब श्री गुरु ग्रंथ साहिब सच्चे पातशाह जी दी पावन पवित्र हजूरी विच सत्कार योग माता कौलां जी दा पवित्र स्थान कौलसर विखे भाई साहब भाई गुरु इकबाल सिंह जी और भाई साहब भाई अमनदीप सिंह जी समुचे सहयोगी सजना ने अज दे ए विशेष गुरमत समागम धन श्री गुरु ग्रंथ साहब जी दे 300 साल गुरगद्दी पुरब नू और अंतर चेतना जागृत करने वास्ते समर्पित कीते अमृत गुरबाणी दा कीर्तन आप जी ने गुरु सवारियां तो सरवण कीता नस वन्यो किल विखो करता कर आया रा इस दे मुतलक ही कुछ बेनतियां गुरबाणी विचो आप नाल सांझियां करनियां ने गुरु बख्शी फतेह प्रवान करो जी का खालसा वाहे गुरु जी की फतेह हर शब्द अंदर दी अवस्था ते निर्भर करदा मन जाया शब्द बड़े वजत विच गायन कीता गया के केल विखो वकारो वाश नामो मेरे अंदरों चलिया जाओ क्योंकि करता मेरे घर विच आ गया। छोटी जी गल नहीं साजन आए बुठे घर माही नस वन्यो किल विखो करता घर आया दूतै दहन पया जमदूत भी डर गए क्योंकि हिरदे विच गोबिंद प्रगटाया। पर मैं बेनती खोर करनी चाहना ए अवस्था है जिन्हां दे अंदर सचमुच करता पुरख प्रगट हो गया। पर मेरी तां इक अरदास है सच्चे पातशाह के राख पिता प्रभ मेरे मोह निर्गुण सत गुण ते अजे प्रगट किथे होना अंदर दा खेड़ा तां वाशनामा नहीं छड़दियां पईयां। ए एडी परम अवस्था के गोबिंद घर च आ गया करता घर च आ गया अनहद शब्द घर विच वजन लग पे घर विच वधाइयां आउण लग पईयां। पर सतगुरु दे चरणां च बेनती करी क्योंकि अंदर दी जागृति यही है हजूर ने बाणी विच जिथे संसार दीयां लोड़ां दी मंग लई अरदास कीती उथे अपने आपे नूं बचाण वास्ते भी अरदास कीती गई। आओ सी बाणी चो दर्शन करिए कैसे निम्रता पूरते शब्द ने जदो गुरु रामदास जी दे पवित्र बचन पढ़ने हैं गुरु अर्जुन देव जी दे बचन पढ़ने हैं धन गुरु नानक साहब जी दे अमृत बचन पढ़ने हैं भगत साहिबाना दे बचन पढ़ने हैं गोबिंद प्रगटाया है अवस्था जी विच कोई शक नहीं। पर मेरा ख्याल मेरे वर्गे नूं अरदास करनी चाहीदी है के राख पिता प्रभ मेरे मोह निर्गुण सब गुण तेरे पंच बिखादी एक गरीबा राखो ਰਾਖਣ ਖਾਲੇ। ਮਾਲਕ ਇਸ ਅੰਦਰ ਇੱਕ ਗਰੀਬ ਨੂੰ ਪੰਜ ਠੱਗਦੇ ਪਏ ਨੇ, ਖੇਦ ਕਰੇ ਅਰ ਬਹੁਤ ਸੰਤਾਵੇ ਆਇਓ ਸ਼ਰਨ ਬਚਾ ਲੈ। ਧੰਨ ਗੁਰੂ ਰਾਮਦਾਸ ਜੀ ਦੀ ਅਰਦਾਸ ਕਦੀ ਦੇਖੋ, ਹਜ਼ੂਰ ਨੇ ਜਦੋਂ ਪ੍ਰੇਮ ਚ ਭਿੱਜ ਕੇ ਅਰਦਾਸ ਕੀਤੀ, ਕਹਿਣ ਲੱਗੇ ਮਾਲਕਾ ਤੇਰੇ ਅੰਦਰ ਅੱਜ ਆਪਾਂ ਖੋਲਣ ਆਇਆ ਵਾ, ਤੇ ਜਿੰਨਾ ਕੋਈ ਇਨਸਾਨ ਆਪਣੇ ਮਾਲਕ ਦੇ ਅੱਗੇ ਆਪਣੇ ਅੰਦਰ ਨੂੰ ਖੋਲ ਕੇ ਰੱਖੇਗਾ, ਮੇਰਾ ਸਵਾਮੀ ਓਨੀ ਜਲਦੀ ਉਹਨੂੰ ਬਖਸ਼ ਦੇਵੇ। ਪਿਛਲੇ ਦਿਨ ਇੱਕ ਬੇਨਤੀ ਕੀਤੀ ਮੰਜੀ ਸਾਹਿਬ ਦੀ, ਸ਼ਬਦ ਦਾ ਪ੍ਰਕਰਨ ਇਹ ਆ ਗਿਆ। ਇਸ ਸੰਸਾਰ ਵਿੱਚ ਕੋਈ ਵੀ ਬੰਦਾ ਗੁਨਾਹ ਕਰਦਾ ਨਾ, ਤੇ ਗੁਨਾਹ ਕਰਕੇ ਆਪਣੇ ਆਪ ਨੂੰ ਲੁਕਾ ਲੈ, ਪਰਦੇ ਪਾ ਲੈ, ਤੇ ਜੇ ਕਿਤੇ ਉਹ 10-20 ਸਾਲ ਬਾਅਦ ਉਸ ਦੀ ਸਮਝ ਉਹਦੀ ਜਾਣਕਾਰੀ ਮਿਲ ਜਾਏ ਵੀ ਇਹ ਗੁਨਾਹ ਇਹ ਵਜਰ ਪਾਪ ਇਸ ਬੰਦੇ ਨੇ ਕੀਤਾ, ਤੇ ਉਹਨੂੰ ਪਕੜਦੀ ਹੈ ਪੁਲਿਸ, ਫਿਰ ਉਹਦੇ ਉੱਪਰ ਕੇਸ ਚੱਲਦਾ। ਤੇ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਉਹਨੂੰ ਕਈ ਕਈ ਸਾਲ ਕੋਰਟ ਵਿੱਚ ਇਹ ਸਾਬਤ ਕਰਨ ਤੇ ਲੱਗ ਜਾਂਦੇ ਨੇ ਕਿ ਮੈਂ ਬੇਗੁਨਾਹ ਹਾਂ, ਤੇ ਦੂਸਰੇ ਉਹਦੇ ਵਿਰੁੱਧ ਗੁਨਾਹ ਸਾਬਤ ਕਰਨ ਲਈ ਆਪਣੇ ਵੱਲੋਂ ਗਵਾਹ ਵੀ ਤੇ ਸਬੂਤ ਵੀ ਪੇਸ਼ ਕਰਦੇ। ਮੰਨ ਲੈ 20 ਸਾਲ ਬਾਅਦ ਉਸ ਬੰਦੇ ਨੇ ਅੱਜ ਕਚਹਿਰੀ ਦੇ ਕਟਹਿਰੇ ਵਿੱਚ ਖਲੋ ਕੇ ਇਹ ਮੰਨ ਲਿਆ ਕਿ ਜੋ ਸਬੂਤ ਮੇਰੇ ਵਿਰੁੱਧ ਆਏ ਨੇ ਮੈਂ ਹਕੀਕਤ ਵਿੱਚ ਇਹ ਗੁਨਾਹ ਕੀਤਾ ਹੈ। ਫਿਰ ਉਸ ਦਿਨ ਜੱਜ ਕੀ ਕਰਦਾ? ਕਦੀ ਕਹਿੰਦਾ ਜੇ ਤੂੰ ਆਪਣੇ ਗੁਨਾਹ ਮੰਨੇ ਨੇ ਤੇ ਜਾਂ ਅੱਜ ਤੋਂ ਬਾਅਦ ਤੇਰੀ ਬੰਦ ਖਲਾਸੀ। ਕਚਹਿਰੀ ਵਿੱਚ ਖਲੋ ਕੇ ਗੁਨਾਹ ਮੰਨੇ ਤੇ ਜੱਜ ਕਹਿੰਦਾ ਅੱਜ ਇਹਨੂੰ ਇੱਥੋਂ ਹੀ ਗ੍ਰਿਫਤਾਰ ਕੀਤਾ ਜਾਏ, ਅਗਲੀ ਤਰੀਕ ਪਾਉਂਦਾ ਇਹਦੀ ਸਜ਼ਾ ਮੁਕਰਰ ਕੀਤੀ ਜਾਏਗੀ, ਇਹਨੂੰ ਉਮਰ ਕੈਦ ਹੋਵੇਗੀ ਕਿ ਇਹਨੂੰ ਫਾਂਸੀ ਲਾਇਆ ਜਾਏ। ਧਿਆਨ ਦਿਆ ਜੀ, ਮੇਰੇ ਸਤਿਗੁਰੂ ਕਿੰਨੇ ਦਿਆਲੂ ਨੇ। ਕਦੀ ਅੰਤਰ ਆਤਮੇ ਤੋਂ ਭਿੱਜ ਕੇ ਪੁਕਾਰੀਏ, ਜਿਸ ਦਿਨ ਉਸ ਬੰਦੇ ਨੂੰ ਫਿਰ ਸਜ਼ਾ ਲਾਈ ਜਾਂਦੀ ਹੈ, ਲੋਕ ਇਕੱਠੇ ਹੁੰਦੇ ਨੇ, ਉਹ ਮੰਨਦਾ ਖੁਦ ਕਿ ਮੈਂ ਵਾਕਈ ਇਹ ਗੁਨਾਹ ਕੀਤਾ, ਤੇ ਉਸ ਤੋਂ ਬਾਅਦ ਉਹਦੇ ਗੁਨਾਹ ਦੇ ਮੁਤਾਬਕ ਫੈਸਲਾ ਦੇਣ ਵਾਲਾ ਇਨਸਾਫ ਕਰਨ ਵਾਲਾ ਜੱਜ ਉਹਦੀ ਮਰਜ਼ੀ ਹੈ ਕਿ ਉਹਨੂੰ ਉਮਰ ਕੈਦ ਕਰਦਾ, ਉਹਦੀ ਮਰਜ਼ੀ ਹੈ ਉਹਨੂੰ ਫਾਂਸੀ ਲਾ ਦੇ। ਦੁਨੀਆਂ ਦੀ ਅਦਾਲਤ ਵਿੱਚ ਜਿੱਦਣ ਵੀ ਕੋਈ ਗੁਨਾਹ ਸਵੀਕਾਰੇਗਾ, ਪਰ ਸੱਚੇ ਦਰਬਾਰ ਵਿੱਚ ਜਿੱਦਣ ਗੁਨਾਹ ਸਵੀਕਾਰੇਗਾ ਉਦਨ ਜਮਦੂਤਾਂ ਦੀ ਫਾਈ ਕੱਟੀ ਜਾਏ। ਬਸ ਇੰਨਾ ਹੀ ਫਰਕ ਹੈ ਕਿ ਆਪਣੇ ਗੁਨਾਹ ਕਬੂਲ ਲੈ ਕਿ ਸੱਚਮੁੱਚ ਮੈਂ ਗੁਨਾਹ ਕੀਤੇ ਨੇ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਮੇਰੇ ਮਨ ਚ ਤਾਂ ਆਇਆ ਵੀ ਆਪਣੀ ਤਾਂ ਅਵਸਥਾ ਕਿੱਥੇ ਕਿ ਦੂਤਾ ਦਹਿਨ ਭਇਆ। ਗੁਰੂ ਰਾਮਦਾਸ ਬੇਨਤੀ ਕਰਦੇ ਨੇ ਗੁਨਾਹ ਸਵੀਕਾਰ ਕੇ, ਸੱਚੇ ਪਾਤਸ਼ਾਹ ਕੰਚਨ ਨਾਰੀ ਮੈਂ ਜੀਓ ਲੁਪਤ ਹੈ, ਮੋਹ ਮੀਠਾ ਮਾਇਆ ਸਾਡਾ ਅੰਦਰ ਕਣਕ ਔਰ ਕਾਮਨੀ ਵਿੱਚ ਖਚਤ ਹੈ। ਕੰਚਨ ਨਾਰੀ ਮੈਂ ਜੀਓ ਲੁਪਤ ਕਰ ਮੋਹ ਮੀਠਾ ਮਾਇਆ, ਘਰ ਮੰਦਰ ਘੋੜੇ ਖੁਸ਼ੀ ਮਨ ਅਨਰਸ ਲਾਇਆ, ਹਰ ਪ੍ਰਭ ਚੇਤਨਾ ਆਵਈ ਕਿਉਂ ਛੂਟਾ ਮੇਰੇ ਘਰ ਰਾਇਆ, ਮੇਰੇ ਰਾਮ ਇਹ ਨੀਚ ਕਰਮ ਹਰਮੇ। ਮੇਰੇ ਗੁਨਾਹ ਨੇ, ਮੈਂ ਮੰਨਣ ਆਇਆ ਸਵੀਕਾਰ ਨਾ ਆਇਆ, ਮੈਂ ਕਬੂਲ ਨਾ ਪਿਆਵਾ, ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ, ਗੁਣਵੰਤਾ ਹਰ ਹਰ ਦਇਆਲ ਕਰ ਕਿਰਪਾ ਬਖਸ਼ ਅਵਗਣ ਸਮੇ। ਧੰਨ ਗੁਰੂ ਨਾਨਕ ਸਾਹਿਬ ਅਰਦਾਸ ਕੈਸੀ ਕਰਦੇ? ਕਿਉਂਕਿ ਭਾਈ ਸਾਹਿਬ ਹੋਣਾ ਨੇ ਪ੍ਰੇਰਨਾ ਦੇ ਕੇ ਅਨੇਕਾਂ ਸੰਗਤਾਂ ਨੂੰ ਸਹਿਜ ਪਾਠ ਕਰਨ ਲਈ ਕਿਹਾ। ਵੇਖੋ ਇਹਦੇ ਵਿੱਚ ਕੋਈ ਗੁਨਾਹ ਨਹੀਂ, ਸਾਨੂੰ ਇੱਕ ਗੱਲ ਸਪਸ਼ਟ ਕਹਿਣੀ ਚਾਹੀਦੀ ਹੈ, ਗੁਨਾਹ ਤਾਂ ਉਹ ਹੈ ਕਿਸੇ ਨੂੰ ਚੁਗਲੀ, ਕਿਸੇ ਨੂੰ ਨਿੰਦਿਆ, ਕਿਸੇ ਨੂੰ ਵੱਧ ਫੈਲੀ ਕੁਛ ਖਾਏ, ਤੇ ਜੇ ਕਿਸੇ ਗੁਰਮੁਖ ਦੀ ਜ਼ਬਾਨ ਤੋਂ ਨਿਕਲਿਆ ਹੋਇਆ ਸ਼ਬਦ ਤੇ ਸਹਿਜ ਪਾਠ ਕੋਈ ਕਰ ਲੈ, ਆਪਾਂ ਰੌਲਾ ਕਿਉਂ ਪਾਉਂਦੇ ਹਾਂ ਵੀ ਇਹ ਕਿਉਂ? ਉਹਨੂੰ ਪੁੱਛ ਕੇ ਦੇਖੋ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਪੂਰੇ ਦਰਸ਼ਨ ਕਰ ਚੁੱਕਾ ਹੋਵੇ, ਕਿਤਨੇ ਵੱਡੇ ਭਾਗ ਨੇ। ਅਸੀਂ ਸੋਚ ਨੂੰ ਪੋਜ਼ਿਟਿਵ ਬਣਾਈਏ, ਤੇ ਜੇ ਰੋਜ਼ ਰੋਜ਼ ਬਾਣੀ ਦਾ ਅਭਿਆਸ ਕਰਾਂਗੇ, ਸੱਚ ਹੈ ਇੱਕ ਦਿਨ ਸ਼ਬਦ ਸਾਨੂੰ ਆਪਣੇ ਵਿੱਚ ਸਮਾ ਲਏਗਾ। ਇੱਥੇ ਮੈਂ ਬੇਨਤੀ ਕਰਨੀ ਹੈ ਕਿ ਅਭਿਆਸ ਹੀ ਜ਼ਿੰਦਗੀ ਨੂੰ ਮੁਕਾਮ ਤੇ ਲਿਜਾਏਗਾ, ਪਰ ਅਭਿਆਸ ਨੂੰ ਕਦੀ ਵੀ ਕਿਰਪਾ ਤੋਂ ਵੱਖ ਨਹੀਂ ਸਮਝਣਾ। ਜਦੋਂ ਵੀ ਪੁਰਾਣੇ ਸਮੇਂ ਅੱਜ ਵੀ ਗੁਰਸਿੱਖ ਪਾਠ ਕਰਦੇ ਸਨ ਤੇ ਇੱਕ ਬੇਨਤੀ ਕਰਦੇ ਸਨ, ਸੱਚੇ ਪਾਤਸ਼ਾਹ सुखमनी साहिब जी दे पाठ दी अरदास आप जी के चरण कमला पास, रह राज साहिब जी के पाठ की अरदास आप जी के चरण कमला पास क्यों कहते सन? एवे अर्थ सी मेरी कोई खस्ती नहीं सी पाठ करन दी, ये तुसी तरस करके मेरे तो कराया, ते जे धन मैं तेरे चरना च रख के कहना तेरा दिता होया मैं भेटा करना आ, ये पाठ भी तां कमाई तेरी है, तेरी कमाई दा मठा मैं तेरे चरना च टेकन आ गया। फिर इहदे नाल मिलदा की तवज्जो दिया जा, एक इंसान दुनियावी किरत करदा है, अज शुकराने दी अरदास जिन्ना पाठ कीते देखो वह एक रुपया रखद, कहिंदा मालक ने त्रुट के दिता, ओदी दित्ती दात चो मैं भेटा करना है, ते जदों भेटा रखद ना सौ विचे पचानवे बंदियां दा अंदर जरूर कहिंदा कि एक रखे है ते गुरु एक बदले खदारां दी बरकत पांदा। असी सारे माने पर हजूर ने बाणी च कहा, कहन लगे जे एक रुपया तू रखे ते हजार गुणा फल दे, जे कीता होया जप तप अरदास करके गुरु दे चरना च रख दे ते याद रखी ए ता इना फलेगा, दुनिया दी संख्या मुक जाएगी, एदे फल दा तोटा कदी नहीं आवे। चरण कमला पास दा अर्थ की है? आप जी के चरण कमला पास भाई गुरदास जी गुरबाणी दे रसिए ने, उन्होंने गुरसिखा नूं एक उपदेश दिता, कहन लगे सहज पाठ रोज करो भावे एक अंग करो, गुरु ग्रंथ साहिब जी दे नाल गल्लां करो, ते इस तरह करो कि जिवें एक मां दी गोद विच बच्चा बैठ के मां नाल गल्लां करदा, ते बाणी विच तां सारी प्यार ने गुरमुखो, दुनिया विच एक मां केवल प्यार दे सकदी है, गुरु ग्रंथ साहिब मां दा प्यार देंदे ने, पिता दा प्यार देंदे ने, भरा दा प्यार देंदे ने, खसम दा प्यार देंदे ने, यार दा प्यार देंदे ने, मित्र दा प्यार देंदे ने, जिदा कोई सहारा ना रहे ओदे ठाकुर बन के उस गुलाम नूं भी प्यार देंदे। सारे शब्द बाणी विच है वख वख अवस्थावां ते। भाई गुरदास जी नूं पुछया गया कि आ जो असीं पाठ रोज करने आ इस दा फल की होवेगा, ते जिन्हां गुरमुखां ने कीते ने ते उन्हां दे चरणां च बेनती लाई भी दूसरे शहरां में सुनदे होणगे, ओ छड्डो ना होर अगे तुरो, क्योंकि जे पहाड़ मिल गए ते पूरा पहाड़ ही पट लेना चाहिदा है, पता नहीं किन्ने कु कीमती हीरे मिल। जे जिंदगी दे कुछ दिन पाठ कीता है अंतर आत्मे नूं टिका मिले है, ते सारी जिंदगी क्यों ना गुरु ग्रंथ साहिब दे शब्द नाल जुड़ जाए। भाई साहिब ने अभ्यास दे संबंध विच इक वचन कहा है, कोई जरूरी नहीं कि अज पाठ कीता ते सानू रस आउण लग पए, वैसे समर्थ गुरु दी खेड दा कोई पता नहीं, रस दा संबंध ते अंदर दी निर्मलताई नाल है, जिदन शुद्ध होया उदन टिका आ गया, जिदन टिका आ गया उदू बाद रस आवे, खिंडे होए नूं रस नहीं पर अभ्यास लाजमी है। भाई साहब ने तीन प्रमाण दिते ने कि गुरु ग्रंथ साहब का पाठ सानू लजाएगा किथे, वह कहिंदे ने रात नू दीवा बालने, ते वो उदाहरण वह तीन चार ही दिन ने तकरीबन सारी रचना च, दीवा बलदा ते पतंगे आउंदे ने, ते पतंगा आके दीवे दी परिक्रमा करदा, आप सारे देखदे हो उन्हें परिक्रमा की, किन्ना चिर परिक्रमा करदा रहा, उधरों मालक ने दीवे नूं वड्डा कर दिता बुझा दिता ते पतंगा अपने टिकाने ते चला गया। दूजा दिन फिर होया दीवा बलिया ते पतंगे ने आके फिर परिक्रमा की, फिर चला गया, किन्ने दिन पतंगा आउंदा रहा परिक्रमा करदा रहा, दीवे दी लाल सी लाल सुरख, एक दिन परिक्रमा करदा करदा पतंगा अपने आप नूं भुल गया, दीवे दी लाट विच डिगा, जिहो जी सुरख लाल लाट सी ओहो जा पतंगा बन गया। सिर्फ एक पख लैणा उदाहरण, वह रोज आया उन्हें अभ्यास नहीं छड्डिया, एक दिन दीवे दी लाट ते डिगा ते लाट दा रूप हो गया। भाई साहब दूसरा वचन कर दे, कहन लगे देखो कि एक पंछी है, वह चोगा चुगण वास्ते जिमीदार दे खेत विच गया, उन्हें चोगा चुगिया ते वापस उड़ के अपने आलने ते आ गया, टिकाने ते आ गया, پہلے دن اڈ کے آیا، دوسرے دن اڈ کے آیا، تیسرے دن اڈ کے آیا، پر ایک دن چوگا چگن گیا۔ ایک ہو جیا بیٹھا کہ مالک نے زمیندار نے جال وچ پسا لیا، ہن وہ پنچھی اڈ کے واپس گھر نہیں آیا، کیونکہ روز جاندا سی۔ سکھا تو روز گرو چرناں وچ بیٹھ کے دیوے دی طرح پتنگا پتنگا بن کے گرو نو دیوا جان پرکرما کر، تو روز ابھیاس کر۔ ایک دن گرو دے شبد دا ابھیاس جویں دیوے وچ پتنگا سما گیا، ایک دن پاٹھ کردیا کردیا تو شبد وچ ہی سما جاویں۔ تو پنچھی دی طرح روز آ، پنچھی روز چوگا چگن ہوندا ہے، واپس اڈ کے گھر چلا جاندا سی، پر اج گرو کے پیاریو ایک ہو جا گیا کہ جال وچ فس گیا، واپس آیا نہیں۔ تو گرو گرنتھ صاحب دے شبد کول روز جا، پر ایک دن ایک ہو جا گرو میر کرے گا کہ جیڑا من دسی پاسی پٹکدا ہے گرو شبد تینو اپنے وی سدا لئی ٹکا لے۔ تیسرا بچن انہاں کیتا، صرف ابھیاس دی گل کر دی، کہن لگے کمل دا پھل پانی دے ادھ وچکار کھڑے ہے، تے پورا کنی دور تو ہوندا ہے، او آندا ہے سگندھی لیندا ہے واپس چلا جاندا ہے، دوسرے دن آندا ہے پھر مہک لیندا ہے تے واپس چلا جاندا ہے، پر ایک دن پورا ایک جا پھول دی مکرند وچ سگندھی وچ کھچت ہوندا ہے، پر ورت ہوندا ہے رس مگ اونوں بھول جاندا ہے میں اڈ کے واپس بھی جانا، وہ پھول دے وچ ہی ٹک جاندا ہے۔ بھائی صاحب کہندے نے من دی اوستھا اس طرح ہی اے پتنگے دی طرح آندا ہے، تے پرکرما کیتی کئی واری گھر چلا جاندا ہے، پر پرکرما ہی گرو دی کردا رہی، چیتے رکھی ایک دن پرکرما وی تینو سما لوے۔ اے پنچھی دی طرح ہے، چوگا چگن ہوندا ہے، پر ابھیاس کری ایک دن اے چوگا شبد دا تینو اپنے بھی سمائے گا، تے شبد پھول دی طرح ہے، پورا روز ہوندا رہیا ایک دن آپا آپ بھول جائے گا تے پھول دے وچ ہی سما جائے گا۔ بھائی صاحب دے بچن نے انہاں نے کہا جیسے دیپ دیپت پتنگ لوٹ پوٹ ہوت، کبو کہ جوارا میں پرت جر جائے گئے، جیسے کھگ دن پرت چوگ چگ آوے اڈ، کاؤں دن فانسی فانسے بہر نہ آئے ہیں، جیسے ال کمل کمل پرت کھوجے نت، کبو کمل دل سمپٹ سمائے ہے، تیسے قربانی افغان کرت چہنی دا ابھیاس کرے، شبد دا ابھیاس کرے، تیسے قربانی افغان کرت چت، کبو مگن ہوئے شبد اڑ جائے ہے۔ ایک دن اوہی من ابھیاس کردا کردا شبد دے وچ ہی لین ہو جائے گا۔ پھر میں جڑی بینتی شروع کیتی سی، ایک ارداس کریے، کیونکہ پرماتما سڈے اندر دے اوگن کڈے، تے گرو رام داس جی دی ارداس سی کہ میرے رام اے نیچ کرم ہر میرے، گنونتا ہر ہر دیال کر کرپا بخش اوگن سا میرے۔ گرو نانک صاحب دی بینتی ہے، میں کیتا نہ جاتا حرام خور، ہوں کیا منہ دیسا دشت چور، نانک نیچ کہے بیچار، تانک روپ رہا کرتا تن گرو۔ دیو جی دی بینتی ہے، ہم میلے تم اجل کرتے، ہم نرگن تم داتا، ہم مورک تم چتر سیانے، تو سرب کلا کا گیاتا مادو، ہم ایسے۔ اے سوکارنا بہت مشکل شبد کہنو، میں بھی کہہ رہا ہوں ہم ایسے تم ایسا، ہم پاپی تم پاپ کھنڈن، نیکو ٹھاکر دیسا۔ گرو تیگ بہادر جی دی بینتی ہے کہ اب میں کون اپاؤ کروں، جے بد من کو سنسا چوکے پونت پہاڑ پر، کی کرام میرے مالکا جنم پائے کچھ پلو نہ کینو، جنہ کو مینو چیتے ہے۔ گرو تیگ بہادر صاحب جی دی نمرتا، جویں کیرتن کردیا گرمکھا کہ شبد کیا رام نام ار میں گئے ہو، جا کے شم نہیں کوئے۔ ستگرو دی بانی دا اے اخیرلا سلوک ہے، پہلا شبد کی ہے، پہلا حضور نے تیاگ دی گل کیتی تے انت جا کے پکڑ دی گل کیتی۔ گرو تیگ بہادر جی دی بانی پڑھو، پہلا شبد ہے تیاگ دے، تے انت جا کے کہندے نے جے میرے بچن پڑھے نہیں نا، جو کچھ تیاگی او دے ول دھیان نال جائیں ਉਹਨੂੰ ਛੱਡ ਦੇ, ਆਹ ਕੁਝ ਪਕੜ ਲੈ। ਸਭ ਤੋਂ ਪਹਿਲਾਂ ਬਚਨ ਸਾਧੋ ਮਨ ਕਾ ਮਾਨ ਤਿਆਗੋ। ਗੁਰੂ ਗ੍ਰੰਥ ਸਾਹਿਬ ਵਿੱਚ ਪਹਿਲਾ ਬਚਨ ਗੁਰੂ ਤੇਗ ਬਹਾਦਰ ਜੀ ਦਾ ਇਹ ਹੈ, ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਤੇ ਐਨਸ ਭਾਤਾ। ਜੇ ਕਾਮ ਨੂੰ ਕ੍ਰੋਧ ਨੂੰ ਦੁਰਜਨ ਦੀ ਸੰਗਤ ਨੂੰ ਮਾਨ ਨੂੰ ਤਿਆਗ ਦਿੱਤਾ, ਹੁਣ ਅੰਦਰ ਖਾਲੀ ਥੋੜਾ ਰਹਿਣ ਦੇਣਾ, ਇਸ ਅੰਦਰ ਵਿੱਚ ਕੁਝ ਪਕੜ ਲੈ। ਉਹ ਪਕੜਨਾ ਕੀ ਹੈ? ਗੁਰੂ ਤੇਗ ਬਹਾਦਰ ਜੀ ਦਾ ਅੰਤਲਾ ਸ਼ਲੋਕ, ਰਾਮ ਨਾਮ ਉਰ ਮੈਂ ਗਹਿਓ ਜਾ ਕੈ ਸਮ ਨਹੀਂ ਕੋਏ, ਜੇ ਸਿਮਰਤ ਸੰਕਟ ਮਿਟੈ ਦਰਸ਼ ਤੁਹਾਰੋ ਹੋਏ। ਯਾਦ ਰੱਖੋ ਗੁਰਮੁਖ ਪਿਆਰੇ ਭਾਈ ਸਾਹਿਬ ਬੈਠੇ ਨੇ, ਪਰਮਾਤਮਾ ਦੀ ਅਥਾਂ ਦਇਆ ਹੈ, ਦਾਤੇ ਨੇ ਮਹਾਂਪੁਰਖਾਂ ਦੀ ਸੰਗਤ ਵਿੱਚੋਂ ਸ਼ਬਦ ਦੀ ਮਿਠਾਸ ਅੰਦਰ ਦੀ ਇਕਾਗਰਤਾ ਬਖਸ਼ੀ। ਮਾਨ ਤਿਆਗਣਾ ਤੇ ਨਾਮ ਪਕੜਨਾ, ਅੱਖਰ ਮਾਨ ਵਿੱਚ ਵੀ ਆ ਦੋ ਕੋਈ ਨੇ ਤੇ ਨਾਮ ਵਿੱਚ ਵੀ ਦੋ ਨੇ, ਬਸ ਪਲਟ ਨਹੀਂ ਹੈ। ਹਜ਼ੂਰ ਨੇ ਕਿਹਾ ਸ਼ੁਰੂਆਤ ਤੇਰੀ ਮਾਨ ਤੋਂ ਹੈ ਕਿ ਖੌ ਵਿੱਚ ਆਇਆ। ਪਿਆਰਿਆ ਤੂੰ ਮਾਨ ਲੈ ਕੇ ਆਏ, ਮੰਮੇ ਨੂੰ ਕੰਨਾ ਤੇ ਨੰਨਾ ਮਾਨ, ਤੇ ਮੈਂ ਚਾਹੁੰਦਾ ਜੇ ਤੂੰ ਘਾਲਣਾ ਕਰੇ ਅਰਦਾਸਾਂ ਕਰੇ, ਇਹ ਮਾਨ ਦੇ ਅੱਖਰ ਪਲਟ ਜਾਣ। ਜਿੱਦਣ ਮਾਨ ਪਲਟ ਗਿਆ ਉਦਣ ਨਾਮ ਬਣ ਜਾਏਗਾ। ਬਸ ਆਹੀ ਗੱਲ ਹੈ, ਸ਼ੁਰੂਆਤ ਹੈ ਸਾਧੋ ਮਨ ਕਾ ਮਾਨ ਤਿਆਗੋ, ਅਖੀਰ ਤੇ ਕਹਿੰਦੇ ਜੇ ਤਿਆਗ ਦੇਗਾ ਨਾ, ਇਹ ਮਾਨ ਤਿਆਗਣ ਤੋਂ ਬਾਅਦ ਨਾਮ ਮਿਲ ਜਾਏਗਾ। ਰਾਮ ਨਾਮ ਉਰ ਮੈਂ ਗਇਓ ਜਾ ਕੈ ਸਮ ਨਹੀਂ ਕੋਏ, ਜੇ ਸਿਮਰਤ ਸੰਕਟ ਮਿਟੈ ਦਰਸ਼ ਤੁਹਾਰੋ ਹੋਏ। ਗੁਰੂ ਤੇਗ ਬਹਾਦਰ ਜੀ ਦੀ ਅਰਦਾਸ, ਕਿਉਂਕਿ ਭਾਈ ਸਾਹਿਬ ਸ਼ਬਦ ਪੜ ਕੇ ਗਏ, ਕਰਤਾ ਘਰ ਆਇਆ। ਗੁਰਮੁਖ ਵਡਭਾਗੀ ਨੇ ਜਿਨ੍ਹਾਂ ਦੇ ਘਰ ਕਰਤਾ ਆ ਗਿਆ, ਅਜੇ ਆਪਣੇ ਅੰਦਰ ਤਾਂ ਵਾਸ਼ਨਾਵਾਂ ਮੂੰਹ ਅੱਡ ਕੇ ਖਲੋਤੀਆਂ। ਸਤਿਗੁਰੂ ਕਹਿੰਦੇ ਨੇ ਪਰ ਤੇਰਾ ਇਲਾਜ ਹੈ ਕਿ ਅਬ ਮੈਂ ਕੌਣ ਉਪਾਉ ਕਰੂੰ, ਜੇ ਬਿਦ ਮਨ ਕੋ ਸਲਸਾ ਚੁੱਕੈ ਭਵ ਨਿਧ ਪਾਰ ਪਰੋਂ, ਜਨਮ ਪਾਏ ਕਛ ਭਲੋ ਨਾ ਕੀਨੋ ਤਾਂ ਤੇ ਅਧਕ ਡਰੋ, ਮਨ ਬਚ ਕ੍ਰਮ ਹਰ ਗੁਣ ਨਹੀਂ ਗਾਏ, ਇਹ ਜੀ ਸੋਚ ਧਰੂ। ਕੀਰਤਨ ਦਰਬਾਰ ਬੜੇ ਸੁਣੇ, ਕਥਾ ਬਹੁਤ ਕੀਤੀਆਂ ਤੇ ਬਹੁਤ ਸੁਣੀਆਂ, ਪਰ ਇਕੱਲੇ ਖਲੋ ਕੇ ਕਹਿਣ ਲੱਗੇ ਗੁਰਮਤ ਸੁਣ ਕਛ ਗਿਆਨ ਨਾ ਉਪਜੇ। ਸੁਣਿਆ ਬਹੁਤ ਹੈ, ਆਈ ਸਥਾਨ ਹੈ ਮਾਤਾ ਕੌਲਾਂ ਜੀ ਦਾ, ਸਾਹਮਣੇ ਬਾਬਾ ਅਟਲ ਜੀ। ਕਿੰਨੀ ਵੱਡੀ ਕੁਰਬਾਨੀ ਹੈ, ਸੀਸ ਦੇ ਦਿੱਤਾ ਪਿਤਾ ਜੀ ਦੇ ਹੁਕਮ ਨੂੰ ਮੰਨ ਕੇ। ਮੰਜ਼ਲਾ ਹੋਈਆਂ, ਤਰਕ ਕਰਨ ਵਾਲਾ ਜੋ ਕੋਈ ਮਰਜ਼ੀ ਕਰੀ ਜਾਏ। ਪਿਤਾ ਜੀ ਨੇ ਇੱਕੋ ਗੱਲ ਕਹੀ ਸੀ, ਬੇਟਾ ਜੀ ਜਾਂ ਤੁਸੀਂ ਤੇ ਜਾਂ ਮੈਂ। ਸਤ ਬਚਨ, ਪਿਤਾ ਜੀ ਤੁਸੀਂ ਕਿਉਂ, ਮੈਂ ਇਸ ਸੰਸਾਰ ਤੋਂ ਕੂਚ ਕਰਨਾ ਵਾ। 9 ਸਾਲ ਦੀ ਉਮਰ ਵਿੱਚ ਪਿਤਾ ਦੇ ਹੁਕਮ ਨੂੰ ਮੰਨ ਕੇ ਖੁਦ ਸਰੀਰ ਨੂੰ ਤਿਆਗਣ ਲਈ ਤਿਆਰ ਹੋ ਜਾਣਾ, ਇਹ ਛੋਟੀ ਜੀ ਕੁਰਬਾਨੀ ਨਹੀਂ। ਉਹਨਾਂ ਨੇ ਹੁਕਮ ਮੰਨਿਆ, ਹੁਕਮ ਵਿੱਚ ਪ੍ਰਵਾਨ ਚੜ ਗਏ। ਹਜ਼ੂਰ ਗੁਰੂ ਤੇਗ ਬਹਾਦਰ ਇਸੇ ਅੰਮ੍ਰਿਤਸਰ ਵਿੱਚ ਖੇਡੇ, ਕਿਉਂਕਿ ਫਿਰ ਥੋੜੀ ਜਿਹੀ ਘਟਨਾ ਮੈਂ 2 ਇਤਿਹਾਸਕ ਟੂਕਾਂ ਦੇਣੀਆਂ ਨੇ ਸਮਾਪਤੀ ਕਰਨੀ। ਇੱਕ ਸੱਜਣ ਨੇ ਬੜੇ ਸੋਹਣੇ ਬਚਨ ਕਹੇ, ਜਦੋਂ ਹਜ਼ੂਰ ਦੇ ਦਰਬਾਰ ਵਿੱਚ ਆਉਣਾ ਤੇ ਨਜ਼ਰ ਨੀਵੀਂ ਪਾ ਕੇ ਕਿਸੇ ਪੁੱਛ ਲਿਆ, ਮਹਾਰਾਜ ਦੂਸਰੇ ਪੁੱਤਰ ਆਉਂਦੇ ਨੇ ਜਾਂ ਹੋਰ ਸਿੱਖ ਵੀ ਆਉਂਦੇ ਨੇ, ਉਹਨਾਂ ਦੇ ਸਿਰ ਉੱਚੇ ਹੁੰਦੇ, ਨਜ਼ਰ ਉੱਚੀ ਹੁੰਦੀ ਏ, ਪਰ ਜਦੋਂ ਸਭ ਤੋਂ ਛੋਟੇ ਸਾਹਿਬਜ਼ਾਦੇ ਆਉਂਦੇ ਨੇ ਉਹਨਾਂ ਦੇ ਨੇਤਰ ਨੀਵੇਂ ਕਿਉਂ? ਜਦੋਂ ਪੁੱਛਿਆ, ਬੇਟਾ ਜੀ ਇਹ ਸਿੱਖ ਪ੍ਰਸ਼ਨ ਕਰਦੇ ਨੇ, ਪੁੱਛਦੇ ਨੇ, ਆਪ ਗੁਰੂ ਦਰਬਾਰ ਵਿੱਚ ਆਉਂਦੇ ਹੋ ਤੇ ਨਜ਼ਰ ਨੀਵੀਂ ਕਰਕੇ ਕਿਉਂ? ਉੱਥੇ ਜਿਹੜੇ ਸ਼ਬਦ ਕਹਿਣ ਲੱਗੇ, ਪਿਤਾ ਜੀ ਨਜ਼ਰ ਤਾਂ ਉਸ ਸਾਹਮਣੇ ਅੱਗੇ ਚੁੱਕੀ ਜਾਏ ਜਿਹਨੂੰ ਅੰਦਰ ਦੇ ਔਗਣਾਂ ਦਾ ਪਤਾ ਨਾ ਹੋਵੇ, ਜਿਹਨੂੰ ਅੰਦਰ ਦੇ ਗੁਨਾਹਾਂ ਦਾ ਪਤਾ ਨਾ ਹੋਵੇ, ਤੇ ਜਿਹੜਾ ਅੰਦਰ ਦੀ ਇੱਕ ਇੱਕ ਮੈਲ ਦੇ ਕਣ ਕਣ ਨੂੰ ਜਾਣਦਾ, ਉਹਦੇ ਸਾਹਮਣੇ ਅੱਖਾਂ ਕਦੀ ਨਹੀਂ ਚੁੱਕੀਆਂ ਜਾਂਦੀਆਂ। ਗੁਰਮਤ ਸੁਣ ਕਛ ਗਿਆਨ ਨਾ ਉਪਜਿਓ, ਪਸ ਜਿਉ ਉਧਰ ਭਰੋ, ਕਹੋ ਨਾਨਕ ਪ੍ਰਭ ਬਿਰਧ ਪਛਾਣੋ, ਤਬ ਹੋ ਪਤ ਤਰੋ ਬਿਰਧ ਪਛਾਣੋ। ਬਸ ਇੱਥੇ ਰੁਕਣਾ ਕਿ ਤੁਸੀਂ ਆਪਣੇ ਬਿਰਧ ਬਾਣੇ ਨੂੰ ਪਛਾਣ ਲਓ, ਮੈਂ ਔਗਣਾਂ ਨਾਲ ਭਰਿਆ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ। ਉਹਨਾਂ ਦਾ ਦਰਬਾਰ ਸਜਿਆ ਸੀ। ਕਵੀ ਬੜੇ ਆਏ, 52 ਕਵੀਆਂ ਵਿੱਚ ਇੱਕ ਕਵੀ ਹੈ ਹੀਰ, ਉਹਦੀ ਕਵਿਤਾ ਬੜੀ ਪੜਨ ਵਾਲੀ ਹੈ ਤੇ ਉਹਨੇ ਗੁਰੂ ਦਰਬਾਰ ਚ ਰਚੀ। ਕੱਪੜੇ ਉਹਦੇ ਪਾਟੇ ਸਨ ਜੀ, ਟਾਕੀਆਂ ਲੱਗੀਆਂ। ਉਹਨੇ ਕਿਹਾ ਮੈਂ ਸਤਿਗੁਰੂ ਦੇ ਦਰਬਾਰ ਚ ਕਵਿਤਾ ਸੁਣਾ ਸਕਣਾ? ਕੋਈ ਭਾਵਨਾ ਵਾਲੇ ਨੇ ਕਿਹਾ ਆ ਮੈਂ ਤੈਨੂੰ ਅੱਗੇ ਲੈ ਜਾ। ਦੇਖੋ ਟਾਕੀਆਂ ਕਈ ਥਾਵਾਂ ਤੇ ਲੱਗੀਆਂ। ਸਿੱਖ ਨੇ ਕਿਹਾ ਹਜ਼ੂਰ ਇਹ ਕਵੀ ਹੈ, ਆਪਣੀ ਨਜ਼ਮ ਆਪਣੀ ਰਚਨਾ ਆਪਣੀ ਕਵਿਤਾ ਸੁਣਾਉਣੀ ਚਾਹੁੰਦਾ। ਸਤਿਗੁਰੂ ਜੀ ਨੇ ਦੇਖਿਆ, ਕੋਲ ਬਿਠਾ ਲਿਆ। ਜੋ ਪ੍ਰੋਗਰਾਮ ਉਲੀਕ ਰਹੇ ਸਨ, ਅਸਲ ਵਿੱਚ ਸਾਰੇ ਕਵੀਆਂ ਦਰਬਾਰ ਦੇ ਮੋਹਰੀ ਹੁੰਦੇ ਸਨ ਭਾਈ ਨੰਦ ਲਾਲ ਜੀ। ਕਹਿਣ ਲੱਗੇ ਭਾਈ ਸਾਹਿਬ ਇਹਨਾਂ ਸੱਜਣਾਂ ਨੂੰ ਕਵਿਤਾ ਦਾ ਟਾਈਮ ਜ਼ਰੂਰ ਦਿੱਤਾ ਜਾਏ, ਵਕਤ ਦਿੱਤਾ ਜਾਏ। ਜਦੋਂ ਉਹਦਾ ਸਮਾਂ ਆਇਆ, ਆਵਾਜ਼ ਦਿੱਤੀ ਸੰਗਤ ਵਿੱਚ ਕਿ ਅੱਜ ਪਹਿਲੀ ਵਾਰੀ ਇੱਕ ਕਵੀ ਸੱਜਣ ਆਏ ਨੇ ਜਿਨ੍ਹਾਂ ਦਾ ਨਾਮ ਹੀਰ ਹੈ, ਇਹ ਆਪਣੀ ਕਵਿਤਾ ਗੁਰੂ ਦਰਬਾਰ ਵਿੱਚ ਸੁਣਾਉਣਗੇ। ਉਹਨੇ ਕਾਗਜ਼ ਨਹੀਂ ਲਿਆ, ਉੱਠਿਆ, ਜਿੱਥੇ ਸਾਰੇ ਖਲੋ ਕੇ ਮੰਚ ਤੇ ਬੋਲਦੇ ਸਨ ਉੱਥੇ ਨਹੀਂ ਗਿਆ। ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਮਣੇ ਬੈਠਕਾਂ ਕੱਢਣ ਲੱਗ ਪਿਆ। ਕਦੀ ਬੈਠਕਾਂ ਕੱਢੇ, ਕਦੀ ਥਾਪੜੇ ਮਾਰੇ। ਕਈ ਸੋਚਣ ਲੱਗ ਪਏ ਬੰਦਾ ਦਿਮਾਗੀ ਤੌਰ ਤੇ ਠੀਕ ਹੈ। ਇੱਕ ਨੇ ਪਕੜ ਲਿਆ, ਕਹਿਣ ਲੱਗੇ ਇਹ ਕਵੀ ਦਰਬਾਰ ਹੈ, ਇਹ ਛਿੰਝ ਨਹੀਂ। ਗੁਰੂ ਜੀ ਕੋਲ ਇਹ ਵੀ ਕੰਮ ਹੈ, ਜੇ ਥਾਪੜੇ ਮਾਰਨ ਵਾਲਾ ਕਰਨੇ ਉੱਥੇ ਵੀ ਆ ਜੀ, ਅਖਾੜਾ ਵੀ ਕੁਸ਼ਤੀ ਦਾ ਸਜਦਾ, ਤੂੰ ਪਹਿਲਵਾਨ ਹੈ। ਉਹਨੇ ਕਿਹਾ ਮੈਂ ਪਹਿਲਵਾਨ ਤਾਂ ਨਹੀਂ। ਫਿਰ ਉਹਨਾਂ ਪੁੱਛਿਆ ਤੂੰ ਥਾਪੜੇ ਕਿਉਂ ਮਾਰਨਾ? ਬਸ ਆਹ ਸਵਾਲ ਧਿਆਨ ਦਿਆ ਜੇ ਤੁਸੀਂ ਥੋੜਾ ਜਿਹਾ, ਤੂੰ ਥਾਪੜੇ ਕਿਉਂ ਮਾਰਨਾ? ਤੂੰ ਲਲਕਾਰੇ ਕਿਉਂ ਮਾਰਨਾ? ਉਹਨੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਪਕੜ ਲਏ, ਕਹਿੰਦਾ ਧੰਨ ਸੱਚੇ ਪਾਤਸ਼ਾਹ, ਇਸ ਦਰਬਾਰ ਵਿੱਚ ਆਉਣ ਤੋਂ ਪਹਿਲਾਂ ਮੈਨੂੰ ਗਰੀਬੀ ਨੇ ਰੱਜ ਕੇ ਸਤਾਇਆ, ਮੇਰੇ ਘਰ ਰੋਟੀ ਤੱਕ ਨਹੀਂ ਪੱਕਦੀ, ਮੈਨੂੰ ਦਰਿਦਰਤਾ ਨੇ ਸਤਾਇਆ, ਗਰੀਬੀ ਨੇ ਸਤਾਇਆ। ਸੱਚ ਜਾਣੀ ਬਾਹਰੋਂ ਗਰੀਬੀ ਤੰਬ ਕਰਦੀ ਸੀ, ਬੁੱਧੀ ਵਿੱਚ ਖਿਆਲ ਜ਼ਰੂਰ ਸਨ, ਅੰਦਰ ਵਾਸ਼ਨਾਵਾਂ ਨੇ ਮੈਨੂੰ ਤੰਗ ਕੀਤਾ। ਅੱਜ ਮੈਂ ਥਾਪੜੇ ਮਾਰ ਕੇ ਕਹਿੰਦਾ ਗਰੀਬੀ ਤੂੰ ਵੀ ਮੇਰੇ ਕੋਲ ਆ, ਤੇ ਵਿਕਾਰਾਂ ਨੂੰ ਵੀ ਵਿਗਾੜ ਕੇ ਕਹਿੰਦਾ ਜੇ ਕਿਸੇ ਦਾ ਦਮ ਹੈ ਤੇ ਆਓ ਗੁਰੂ ਗੋਬਿੰਦ ਸਿੰਘ ਦੇ ਸਾਹਮਣੇ। ਅੱਜ ਗੁਰੂ ਗੋਬਿੰਦ ਸਿੰਘ ਦਾਨ ਦਾ ਤੀਰ ਮਾਰ ਕੇ ਗਰੀਬੀ ਦੁੜਾਏਗਾ ਤੇ ਨਾਮ ਦਾ ਤੀਰ ਮਾਰ ਕੇ ਵਾਸ਼ਨਾ ਦੁੜਾ ਦੇ। ਉਹਨੇ ਜਦੋਂ ਸ਼ਬਦ ਕਹਿ, ਉਹਦੀ ਕਵਿਤਾ ਦੀਆਂ 2 ਸਤਰਾਂ ਨੇ, ਕਹਿਣ ਲੱਗੇ ਦਾਰਦ ਕਪੂਤ ਤੇਰੋ ਮਰਨੋ ਬਣਿਓ ਹੈ ਆਜ, ਕਈ ਪੀੜੀਆਂ ਤੋਂ ਦਰਿਦਰਤਾ ਤੂੰ ਮੈਨੂੰ ਤੰਗ ਕੀਤਾ, ਮੈਂ ਤਾਂ ਕਿਹਾ। ਭਾਈ ਸਾਹਿਬ ਨੇ ਕਿਰਤ ਵਾਸਤੇ ਰੋਜੀ ਵਾਸਤੇ ਮਸ਼ੀਨਾਂ ਵੰਡੀਆਂ। ਇਹ ਦਰਬਾਰ ਹੈ ਜਿਹੜਾ ਦਰਿਦਰਤਾ ਖਤਮ ਕਰਦਾ ਹੈ। ਦਾਰਦ ਕਪੂਤ ਤੇਰੋ ਮਰਨੋ ਬਣਿਓ ਹੈ ਆਜ, ਕਰਕੇ ਸਲਾਮ ਗੁਜੋ ਕਵੀ ਹੀਰ ਸੋ, ਮੈਨੂੰ ਮੱਥਾ ਟੇਕ ਕੇ ਚਲਾ ਜਾ, ਅੱਜ ਤੋਂ ਬਾਅਦ ਮੇਰੇ ਕੋਲ ਨਹੀਂ। ਆ ਸੱਜਣ ਕਹਿ ਸਕਦਾ ਕਿ ਨਸ ਵੰਜੋ ਕਿਲ ਵਿਖੋ ਕਰਤਾ ਕਰ ਆਰਾ, ਦਾਰਦ ਕਪੂਤ ਤੇਰੋ ਮਰਨੋ ਬਣਿਓ ਹੈ ਆਜ, ਕਰਕੇ ਸਲਾਮ ਗੁਜੋ ਕਵੀ ਹੀਰ ਸੋ, ਨਾਦਰ ਗੋਬਿੰਦ ਸਿੰਘ ਵਿਲਕ ਕਰੇਂਗੇ ਤੋਹੇ। ਨਹੀਂ ਤੇ ਵੇਖੀ ਮੇਰਾ ਸ਼ਹਿਨਸ਼ਾਹ ਬੈਠੇ, ਇਹਦੇ ਭੱਥੇ ਵਿੱਚ ਤੀਰ ਨੇ, ਜ਼ਾਲਮ ਦਾ ਸੀਨਾ ਵਿੰਦੇ ਨੇ, ਇਹਦੀ ਰਸਨਾ ਵਿੱਚ ਸ਼ਬਦ ਦਾ ਤੀਰ ਏ, ਆਤਮਾ ਵਿੱਚ ਅਣਿਆਲੇ ਤੀਰ ਮਾਰਦਾ, ਇਹਦੇ ਹੱਥ ਵਿੱਚ ਖਸਜੇ ਹੱਥ ਖਦਾਨਚੀ ਏ, ਦਾਨਾ ਦੇ ਤੀਰ ਮਾਰ ਮਾਰ ਕੇ ਗਰੀਬੀ ਦੌੜਾ ਦਿੰਦਾ। ਨਾਦਰ ਗੋਬਿੰਦ ਸਿੰਘ ਵਿਲਕ ਕਰੇਂਗੇ ਤੋਹੇ, ਟੂਕ ਟੂਕ ਮਾਰੇ ਗਾਡੇ ਦਾਨਨ ਕੇ ਤੀਰ ਸੋ। ਧੰਨ ਗੁਰੂ ਨਾਨਕ ਸਾਹਿਬ ਦਾ ਘਰ ਇੱਕ ਐਸਾ ਹੈ ਜਿੱਥੇ ਸੱਚਮੁੱਚ ਲੋਕ ਤੇ ਪਰਲੋਕ ਦੀਆਂ ਖੁਸ਼ੀਆਂ ਮਿਲਦੀਆਂ ਨੇ, ਪਰ ਭਾਵੇਂ ਕਿਤੇ ਵੀ ਉੱਚੀ ਅਵਸਥਾ ਤੇ ਪਹੁੰਚਦਾ ਤੇ ਮੈਨੂੰ ਤੇ ਇੰਜ ਲੱਗਦਾ, ਆਪਣੀ ਮੈਂ ਗੱਲ ਕਰ ਰਿਹਾ, ਅਵਸਥਾ ਹੁੰਦੀ ਨੀ, ਵਿਆਖਿਆ ਮੈਂ ਸ਼ਬਦ ਉੱਚੇ ਦੀ ਕਰਦਾਂਗਾ, ਪਰ ਜਿਹਨੂੰ ਗੁਰੂ ਜੀਵਨ ਦਿੰਦਾ ਨਾ ਉਹ ਜਿੰਨਾ ਉੱਚਾ ਜਾਂਦਾ ਉਹਨੇ ਨਿਮਰਤਾ ਵਿੱਚ ਸ਼ਬਦ ਵਰਤੀ ਜਾਂਦਾ। ਗੁਰੂ ਰਾਮਦਾਸ ਗੁਰੂ ਬਣਦੇ ਨੇ ਤੇ ਗੁਰੂ ਬਣ ਕੇ ਜੇ ਕੋਈ ਹੌਲਾ ਅੰਦਰ ਹੁੰਦਾ ਉਹਨੇ ਕਹਿਣਾ ਸੀ ਕਮਾਈਆਂ ਕੀਤੀਆਂ, ਤੇ ਗੁਰੂ ਬਣ ਕੇ ਕਹਿੰਦੇ ਨੇ ਗੁਰੂ ਅਮਰਦਾਸ ਜੀ ਰੁਲਦੇ ਕੀੜੇ ਸਾਂ, ਕੀੜਿਆਂ ਨੂੰ ਥਾਪ ਦਿੱਤਾ। ਦੇਖੋ ਜਿੰਨਾ ਕੋਈ ਉੱਚਾ ਨਾਮ ਕਰਕੇ ਹੋਵੇਗਾ ਉਹਦੇ ਅੰਦਰ ਅੰਦਰ ਦੀ ਨਿਮਰਤਾ ਹੈਗੀ, ਤੇ ਭਲਾ ਇਹਦੇ ਵਿੱਚ ਹੀ باہر دیا شگلاں باہر دے شبد گرو تا اندر دی تے وچ جاندا ہے ایتھوں تک ساڈے اندر نو کی گل دور دکھے اے تا شریر ساڈے ترے منٹ دیوری اے ان نکا جیا کسکاس دا دانا ہے نا سب تو سوکشم اس دانے وچ جڑا نکا کیڑا ہے نا جڑا سانو نظر نہیں ہوندا رب او دے بارے وی جاندا خسم نظری کیڑا آوے جتھے چپ کرپا کرن بھائی صاحب ہونا انتر آتمے دی ہور چڑھ دی کلا دیں کیونکہ میں تاں شبد ورتے نے سماج سے بھی سنستھاواں بہت کم کر دیاں ودواواں دے لئی ویاہاں لئی انہاں کول صرف باہر دا پدارتھ ہے پر اس گھر دے وچ نال پرمارتھ بھی ہے پدارتھ تے پرمارتھ جدو مل جان پھر گرو جی کہندے نے اے لوگ سکھیے پر لوگ سہیلے نانک ہر پرب آپ ملے بینت پلا ہوئی نے ساز سنگت جی بخش دیا جی واہ گرو جی کا خالصہ واہ گرو جی کا